ਵਾਰ ਛੇਵੀਂ ਪੌੜੀ ਪੰਦਰਵੀਂ ਵਿੱਚ ਫੁਰਮਾਨ ਕਰ ਰਹੇ ਹਨ, ਬਾਵਨ ਚੰਦਨ ਆਖੀਐ ਬਾਹਲੇ ਬਿਸੀਅਰ ਤਿਸ ਲਪਟਾਹੀ, ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਹੀ, ਮਣੀ ਜਿਨ੍ਹਾਂ ਸੱਪਾਂ ਸਿਰੀ ਓਏ ਭੀ ਸੱਪਾਂ ਵਿੱਚ ਫਿਰਾਹੀ, ਲਹਿਰੀ ਅੰਦਰ ਹੰਸੁਲੇ ਮਾਣਕ ਮੋਤੀ ਚੋਗ ਚੋਗ ਖਾਹੀ, ਜਿਉ ਜਲ ਕਮਲ ਅਲਿਪਤ ਹੈ ਘਰ ਬਾਰੀ ਗੁਰਸਿੱਖ ਤਿਵਾਹੀ, ਆਸਾ ਵਿੱਚ ਨਿਰਾਸ ਹੋਏ ਜੀਵਨ ਮੁਕਤ ਜੁਗਤ ਜੀਵਾਹੀ, ਸਾਧ ਸੰਗਤ ਕਿਤ ਮੁਖ ਸਾਲਾਹੀ, ਸਾਧ ਸੰਗਤ ਕਿਤ ਮੁਖ ਸਾਲਾਹੀ। ਕਹਿਣ ਲੱਗੇ ਬਾਵਨ ਚੰਦਨ ਆਖੀਐ, ਇੱਕ ਬਾਵਨ ਚੰਦਨ ਹੁੰਦਾ ਆ, ਉਹਦੇ ਵਿੱਚ ਇਹ ਸਮਰੱਥਾ ਤਾਕਤ ਆ, ਉਹਦੇ ਚ ਖੁਸ਼ਬੋ ਬਹੁਤ ਹੁੰਦੀ, ਸੁਗੰਧੀ ਬਹੁਤ ਹੁੰਦੀ, ਉਹਦਾ ਨਾਮ ਬਾਵਨ ਚੰਦਨ ਆ। ਤਾਂ ਸਤ ਸੰਗਤ ਆਪਣੇ ਆਲੇ ਦੁਆਲੇ ਦੇ ਜਿੰਨੇ ਵੀ ਰੁੱਖ ਨੇ ਦਰਖਤ ਨੇ ਇੱਕ ਬਾਂਸ ਨੂੰ ਛੱਡ ਕੇ ਉਹ ਸਾਰਿਆਂ ਨੂੰ ਆਪਣਾ ਰੂਪ ਚੰਦਨ ਹੀ ਬਣਾ ਦਿੰਦਾ। ਜਿੰਨੇ ਵੀ ਜੰਗਲ ਦੇ ਵਿੱਚ ਸੱਪ ਆਦਿਕ ਹੁੰਦੇ ਨੇ ਉਹ ਸਾਰੇ ਦੇ ਸਾਰੇ ਚੰਦਨ ਦੀ ਖੁਸ਼ਬੋ ਲੈਣ ਵਾਸਤੇ ਉਹਦੇ ਦੁਆਲੇ ਆ ਕੇ ਲਪੇਟ ਮਾਰ ਲੈਂਦੇ ਨੇ, ਤੇ ਚੰਦਨ ਦੇ ਦੁਆਲੇ ਲਪੇਟ ਮਾਰ ਕੇ ਉਹਦੇ ਵਿੱਚ ਆਪਣੇ ਜ਼ਹਿਰੀ ਡੰਗ ਮਾਰਦੇ। ਕਿਉਂ? ਉਹਨਾਂ ਸੱਪਾਂ ਨੂੰ ਉਹਦੇ ਚੋਂ ਸ਼ਾਂਤੀ ਮਿਲਦੀ, ਉਹਨਾਂ ਸੱਪਾਂ ਨੂੰ ਉਹਨਾਂ ਵਿੱਚੋਂ ਠੰਡਕ ਮਿਲਦੀ, ਠੰਡਾ ਹੁੰਦਾ ਚੰਦਨ ਹੈ ਜਿਹੜਾ। ਹੁਣ ਭਾਈ ਗੁਰਦਾਸ ਜੀ ਕੀ ਬਚਨ ਕਹਿ ਰਹੇ ਨੇ, ਕਹਿੰਦੇ ਬਾਵਨ ਚੰਦਨ ਆਖੀ ਹੈ, ਜਿਸ ਨੂੰ ਬਾਵਨ ਚੰਦਨ ਕਿਹਾ ਜਾਂਦਾ ਹੈ, ਬਾਹਲੇ ਬਿਸੀਅਰ ਤਿਸ ਲਪਟਾਈ, ਬਿਸੀਅਰ ਦਾ ਅਰਥ ਹੈ ਸੱਪ, ਉਸ ਨਾਲ ਬਹੁਤ ਜ਼ਿਆਦਾ ਸੱਪ ਜਿਹੜੇ ਉਹ ਚੰਬੜੇ ਹੁੰਦੇ ਆ, ਕਿਉਂਕਿ ਜਿਹੜੇ ਸੱਪ ਆ ਉਹਨਾਂ ਨੂੰ ਉਹਦੇ ਚੋਂ ਠੰਡਕ ਮਿਲਦੀ ਹੈ। ਪਰ ਇਹ ਗੱਲ ਚੇਤੇ ਰੱਖਣੀ, ਜਿਹੜੀ ਬੇਨਤੀ ਕਰਨੀ ਹੈ ਦਾਸ ਨੇ ਵੀ ਔਰ ਭਾਈ ਸਾਹਿਬ ਜੀ ਵੀ ਵਰਣਨ ਕਰ ਰਹੇ ਹਨ, ਉਹ ਜਿਹੜਾ ਚੰਦਨ ਦਾ ਦਰਖਤ ਆ, ਹੁਣ ਭਾਵੇਂ ਸੱਪ ਉਹਨੂੰ ਡੰਗ ਮਾਰਨ, ਸੱਪ ਉਹਦੇ ਨਾਲ ਲਿਪਟੇ ਰਹਿਣ, ਪਰੰਤੂ ਜਿਹੜਾ ਚੰਦਨ ਹੈ ਉਹਨਾਂ ਦਾ ਮਾਰਿਆ ਹੋਇਆ ਡੰਗ ਸੱਪਾਂ ਦਾ ਉਹਦੇ ਤੇ ਕੋਈ ਅਸਰ ਨਹੀਂ ਕਰਦਾ, ਉਹਨਾਂ ਨੂੰ ਸਗੋਂ ਸ਼ਾਂਤੀ ਦਿੰਦਾ ਸੱਪਾਂ ਨੂੰ। ਪਰੰਤੂ ਸਾਧ ਸੰਗਤ, ਉਸ ਚੰਦਨ ਦੇ ਉੱਤੇ ਸੱਪਾਂ ਨੇ ਜਿੰਨੇ ਵੀ ਡੰਗ ਮਾਰੇ ਆ, ਚੰਦਨ ਨੂੰ ਕੋਈ ਜ਼ਹਿਰ ਨਹੀਂ ਗੀ ਚੜਦੀ। ਪਰਮੇਸ਼ਰ ਦੇ ਪਿਆਰੇ ਦਾ ਇਹ ਜੀਵਨ ਆ, ਕੋਈ ਦੁਨੀਆ ਚ ਨਿੰਦਿਆ ਕਰੇ ਨਾ ਸੰਤ ਸਾਧੂ ਦੀ, ਰੱਬ ਦੇ ਬੰਦਗੀ ਵਾਲੇ ਕਿਸੇ ਮਹਾਂਪੁਰਸ਼ ਦੀ, ਉਹ ਚੰਦਨ ਵਰਗਾ ਆ, ਨਿੰਦਕ ਸੱਪ ਵਰਗਾ ਆ। ਭਗਤ ਕਬੀਰ ਸਾਹਿਬ ਜੀ ਨੇ ਬਚਨ ਵਰਤੇ, ਸੰਤ ਜਿਹੜਾ ਆਪਣਾ ਸ਼ਾਂਤੀ ਵਾਲਾ ਨਿਮਰਤਾ ਵਾਲਾ ਸੁਭਾਅ ਨਹੀਂ ਛੱਡਦਾ। ਕਬੀਰ ਸੰਤ ਨਾ ਛੱਡੈ ਸੰਤ ਆਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਮਲਿਆਗਰ ਦਾ ਅਰਥ ਹੈ ਚੰਦਨ ਦਾ ਦਰਖਤ, ਭਯੰਗਮ ਦਾ ਅਰਥ ਹੈ ਸੱਪ। ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ, ਆਪਣਾ ਸ਼ਾਂਤੀ ਵਾਲਾ ਸੁਭਾਅ ਨਹੀਂ ਛੱਡਦਾ। ਪਰ ਇੱਕ ਬੇਨਤੀ ਹੋਰ ਕਰਨੀ ਦਾਸ ਨੇ, ਭਾਈ ਗੁਰਦਾਸ ਜੀ ਕਹਿੰਦੇ ਬਾਵਨ ਚੰਦਨ ਆਖੀਐ ਬਾਲੇ ਬਿਸੀਅਰ ਤਿਸ ਲਪਟਾਹੀ। ਬਾਵਨ ਚੰਦਨ ਕਹੀਦਾ, ਉਹਦੇ ਨਾਲ ਬਹੁਤ ਸੱਪ ਚੰਬੜੇ ਹੁੰਦੇ। ਇਹ ਠੀਕ ਹੈ ਵੀ ਜਿਹੜਾ ਚੰਦਨ ਹੈ ਉਹ ਉਹਨਾਂ ਸੱਪਾਂ ਦੀ ਜ਼ਹਿਰ ਦਾ ਅਸਰ ਨਹੀਂ ਕਬੂਲਦਾ, ਪਰ ਸਾਧ ਸੰਗਤ ਇੱਥੇ ਦਾਸ ਇੱਕ ਬੇਨਤੀ ਕਰੇ, ਉਹ ਜਿਹੜਾ ਚੰਦਨ ਆ ਭਾਵੇਂ ਸੱਪਾਂ ਦਾ ਅਸਰ ਨਾ ਕਬੂਲੇ, ਪਰ ਚੰਦਨ ਵਿੱਚ ਇੰਨੀ ਤਾਕਤ ਨਹੀਂ ਜਿਹੜਾ ਬਾਹਰੀ ਚੰਦਨ ਹੈ ਨਾ। ਖਿਆਲ ਨਾ ਸੁਣਿਓ ਬੇਨਤੀ, ਜਿਹੜਾ ਬਾਹਰੀ ਚੰਦਨ ਹੈ, ਰੁੱਖ ਹੈ ਜਿਹੜਾ ਦਰਖਤ ਖੁਸ਼ਬੋਦਾਰ, ਇਹਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਸੱਪਾਂ ਦੀ ਜ਼ਹਿਰ ਮੁਕਾ ਦੇਵੇ, ਸੱਪ ਦੂਸਰਿਆਂ ਨੂੰ ਡੰਗ ਮਾਰਨੋਂ ਹਟ ਜਾਵੇ, ਇਹ ਤਾਕਤ ਨਹੀਂ ਗੀ ਚੰਦਨ ਚ। ਪਰ ਜਿਹੜਾ ਮੇਰਾ ਗੁਰੂ ਚੰਦਨ ਹੈ, ਮੇਰਾ ਧੰਨ ਗੁਰੂ ਨਾਨਕ ਦਾਤਾ ਚੰਦਨ ਹੈ, ਮੇਰਾ ਬਾਜਾਂ ਵਾਲਾ ਚੰਦਨ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਐਸੇ ਚੰਦਨ ਹਨ, ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰੇ ਮਨ ਸਭ ਸੁਖ ਪਾਇਓ, ਬਲ ਤੋ ਜਲ ਤੋ ਤੌਂਕਿਆ ਗੁਰ ਚੰਦਨ ਸੀਤ ਲਾਇਓ। ਬਲ ਤੋ ਜਲ ਤੋ ਤੌਂਕਿਆ, ਕਹਿੰਦੇ ਜਿਹੜੇ ਲੋਕ ਬਲ ਰਹੇ ਸੀ, ਸੜ ਰਹੇ ਸੀ ਵਿਸ਼ਿਆਂ ਵਿਕਾਰਾਂ ਪਾਪਾਂ ਦੀ ਅੱਗ ਵਿੱਚ, ਬਲ ਤੋ ਜਲ ਤੋ ਤੌਂਕਿਆ, ਤੌਂਕਿਆ ਦਾ ਅਰਥ ਤਰੌਂਕਾ ਦਿੱਤਾ, ਛੱਟਾ ਮਾਰਿਆ, ਮੇਰੇ ਗੁਰੂ ਚੰਦਨ ਨੇ, ਗੁਰ ਚੰਦਨ ਸੀਤ ਲਾਇਓ, ਮੇਰੇ ਗੁਰੂ ਨੇ ਸੀਤਲਤਾ ਦੇਤੀ, ਸ਼ਾਂਤੀ ਦੇਤੀ। ਚੇਤੇ ਰੱਖਣਾ, ਜਿਹੜਾ ਮੇਰਾ ਗੁਰੂ ਚੰਦਨ ਹੈ, ਸਤਿਗੁਰ ਚੰਦਨ ਹੈ, ਉਹ ਸ਼ਾਂਤੀ ਵੀ ਦਿੰਦਾ ਆ ਔਰ ਸਾਧ ਸੰਗਤ ਸੱਪਾਂ ਦੀ ਜ਼ਹਿਰ ਵੀ ਮੁਕਾ ਦਿੰਦਾ ਹੈ। ਜਿਹੜੇ ਆ ਦੁਨਿਆਵੀ ਮਨੁੱਖ ਵੀ ਸੱਪਾਂ ਵਾਲੇ ਗੁਣ ਰੱਖਣ ਔਗੁਣ ਰੱਖਣ ਵਾਲੇ, ਗੁਨਾਹ ਔਗੁਣਾਂ ਦੇ ਭਰੇ, ਡੰਗ ਮਾਰਨ ਵਾਲੇ, ਵਿਸ਼ਿਆਂ ਵਿਕਾਰਾਂ ਚ ਗਲਤਾਨ, ਉਹਨਾਂ ਦੇ ਅੰਦਰ ਦੀ ਜ਼ਹਿਰ ਮੁਕਾ ਦਿੰਦਾ। ਮੇਰੇ ਬਾਬੇ ਨਾਨਕ ਨੂੰ ਤੇ ਸੱਪ ਵੀ ਫਨ ਖਿਲਾਰ ਖਿਲਾਰ ਕੇ ਛਾਂ ਕਰਨ ਲੱਗ ਪੈਂਦੇ। ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਸ ਸ੍ਰਿਸ਼ਟੀ ਦੀ 84 ਲੱਖ ਜੂਨ ਉਹਨਾਂ ਦੀ ਸੇਵਾ ਵਿੱਚ ਜੁੱਟ ਜਾਂਦੀ ਹੈ। ਕਿਹਨਾਂ ਦੀ ਸੇਵਾ ਚ? ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸ਼ਨ ਦਾ, ਜਿਨ੍ਹਾਂ ਦੇ ਵੱਲ ਦਾ ਪਰਮੇਸ਼ਰ ਹੋ ਜਾਂਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ। ਲੱਖ 84 ਮੇਦਨੀ ਸਭ ਸੇਵ ਕਰਨ ਦਾ, 84 ਲੱਖ ਜੂਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕਰਨ ਲੱਗ ਪੈਂਦੀਆਂ। ਤੋ ਸਾਧ ਸੰਗਤ, ਉਸ ਪ੍ਰਮਾਣ ਵੱਲ ਆਈਏ ਜੋ ਭਾਈ ਗੁਰਦਾਸ ਜੀ ਦੇ ਰਹੇ। 52 ਚੰਦਨ ਆਖੀਐ ਬਾਹਲੇ ਬਿਸੀਅਰ ਤਿਸ ਲਪਟਾਈ। 52 ਚੰਦਨ ਕਹੀਦਾ ਹੈ, ਉਹਦੇ ਨਾਲ ਬਹੁਤ ਜ਼ਿਆਦਾ ਸੱਪ ਲਿਪਟੇ ਹੁੰਦੇ ਹਨ। ਪਾਰਸ ਅੰਦਰ ਪੱਥਰਾਂ, ਪੱਥਰ ਪਾਰਸ ਹੋਏ ਨਾ ਜਾਹੀ। ਜਿਹੜਾ ਪਾਰਸ ਹੈ ਨਾ, ਜਿਸ ਨੂੰ ਲੋਹਾ ਤਾਂਬਾ ਆਦਿਕ ਲਾ ਦਈਏ ਤੇ ਸੋਨਾ ਬਣਾ ਦਿੰਦਾ, ਉਹ ਪਾਰਸ ਕਿੱਥੇ ਰਹਿੰਦਾ? ਪੱਥਰਾਂ ਦੇ ਵਿੱਚ। ਜਿਹੜੇ ਆ ਸੰਸਾਰੀ ਪੱਥਰ ਆਦਿਕ ਨੇ, ਇਹਨਾਂ ਪੱਥਰਾਂ ਦੇ ਵਿੱਚ ਹੀ ਉਹ ਪਾਰਸ ਆ। ਪਾਰਸ ਆਪਣੇ ਆਪ ਦੇ ਵਿੱਚ ਵੀ ਇੱਕ ਪੱਥਰ ਹੀ ਆ, ਪੱਥਰ ਦਾ ਹੀ ਇੱਕ ਟੁਕੜਾ ਹੈ, ਪਰੰਤੂ ਉਹ ਪਾਰਸ ਵੀ ਰਹਿੰਦਾ ਪੱਥਰਾਂ ਦੇ ਵਿੱਚ ਹੀ ਆ। ਪਰ ਇਹ ਗੱਲ ਚੇਤੇ ਰੱਖਿਓ, ਪਾਰਸ ਅੰਦਰ ਪੱਥਰਾਂ, ਪੱਥਰਾਂ ਦੇ ਅੰਦਰ ਹੀ ਉਹ ਪਾਰਸ ਰਹਿੰਦਾ, ਪਰ ਪੱਥਰ ਪਾਰਸ ਹੋਏ ਨਾ ਜਾਈ, ਪਰੰਤੂ ਪਾਰਸ ਆਪ ਪੱਥਰ ਦਾ ਗੁਣ ਨਹੀਂ ਧਾਰਨ ਕਰਦਾ। ਭਾਵ ਉਹਨਾਂ ਪੱਥਰਾਂ ਵਰਗਾ ਨਹੀਂ ਗਾ, ਜਾਂ ਉਹਨਾਂ ਪੱਥਰਾਂ ਵਿੱਚ ਰਹਿੰਦਾ ਹੋਵੇ ਤੇ ਉਹ ਉਹਨਾਂ ਪੱਥਰਾਂ ਦਾ ਔਗਣ ਗ੍ਰਹਿਣ ਕਰ ਲਏ, ਇਹ ਨਹੀਂ ਹੋ ਸਕਦਾ। ਖਿਆਲ ਨਾਲ ਸੁਣਿਓ ਬੇਨਤੀ। ਜਿਹੜੇ ਗੁਰਮੁਖ ਜਾਣੇ ਆ, ਬੰਦਗੀ ਵਾਲੇ ਆ, ਉਹ ਦੁਨੀਆਂ ਚ ਕਿਤੇ ਵੀ ਵਿਚਰਨ, ਸਾਧ ਸੰਗਤ, ਉਹਨਾਂ ਨੂੰ ਕੋਈ ਔਗਣ ਆਰਾ ਮਨਮੁੱਖ ਸਾਕਤ ਬੰਦਾ ਆਪਣੇ ਵਾਲੇ ਪਾਸੇ ਨਹੀਂ ਖਿੱਚ ਸਕਦਾ, ਕਿਉਂਕਿ ਗੁਰਮੁਖ ਜਨਾਂ ਦਾ ਜੀਵਨ ਗੁਰਸਿੱਖਾਂ ਦੇ ਅੰਦਰ ਜਿਹੜੀ ਸਿੱਖੀ ਹੈ, ਗੁਰਮੁਖਾਂ ਦੇ ਅੰਦਰ ਜਿਹੜੀ ਗੁਰਮੁਖਤਾਈ, ਉਹ ਕੱਚੇ ਧਾਗੇ ਦੀ ਤੰਦ ਨਹੀਂ ਵੀ ਬੜੀ ਛੇਤੀ ਟੁੱਟ ਜਾਊਗੀ, ਉਹਨਾਂ ਨੂੰ ਕੋਈ ਗੁਰੂ ਵਾਲੇ ਪਾਸਿਓਂ ਨਹੀਂ ਤੋੜ ਸਕਦਾ। ਮਣੀ ਜਿੰਨਾ ਸੱਪਾਂ ਸਿਰੀ, ਓਏ ਭੀ ਸੱਪਾਂ ਵਿੱਚ ਫਿਰਾਹੀ। ਜਿੰਨਾ ਸੱਪਾਂ ਦੇ ਸਿਰਾਂ ਵਿੱਚ ਮਣੀ ਆ, ਕਹਿੰਦੇ ਉਹ ਸੱਪ ਵੀ ਬਾਕੀ ਸੱਪਾਂ ਦੇ ਵਿੱਚ ਹੀ ਤੁਰੇ ਫਿਰਦੇ, ਪਰੰਤੂ ਆਪਣਾ ਗੁਣ ਆਪਣੇ ਕੋਲ ਹੀ ਰੱਖਦੇ ਹਨ। ਇਸੇ ਤਰ੍ਹਾਂ ਜਿਹੜੇ ਸੱਤ ਸੰਗੀ ਜਾਣੇ, ਗੁਰਮੁਖ ਜਾਣੇ, ਉਹ ਕੁਸੰਗੀਆਂ ਤੇ ਸਾਕਤ ਬੰਦਿਆਂ ਦੀ ਸੰਗਤ ਨਹੀਂ ਕਰਦੇ। ਲਹਿਰੀ ਅੰਦਰ ਹੰਸੋਲੇ, ਮਾਣਕ ਮੋਤੀ ਚੁਗ ਚੁਗ ਖਾਹੀ। ਮਾਨ ਸਰੋਵਰ, ਲਹਿਰਾਂ ਦੇ ਅੰਦਰ ਜਿਹੜੇ ਮਾਣਕ ਮੋਤੀ ਹੈ, ਕਹਿੰਦੇ ਹੰਸ ਚੁਗ ਚੁਗ ਕੇ ਉਹ ਹੀ ਖਾਂਦੇ ਹੈ, ਭਾਵ ਗੁਣ ਹੀ ਗ੍ਰਹਿਣ ਕਰਦੇ ਹੈ। ਸਾਂਝ ਕਰੀ ਜੈ ਗੁਣਾ ਕੇਰੀ, ਛੋਡ ਅਵਗੁਣ ਚੱਲੀਏ। ਜਿਹੜੇ ਗੁਰਸਿੱਖ ਰੂਪੀ ਹੰਸ ਨੇ, ਗੁਰਮੁਖ ਜਨ ਰੂਪੀ ਹੰਸ ਨੇ, ਉਹ ਸਾਧ ਸੰਗਤ ਸੰਸਾਰ ਵਿੱਚ ਗੁਣਾਂ ਦੇ ਮੋਤੀ ਚੁਗ ਚੁਗ ਕੇ ਛਕਦੇ ਆ, ਕਿਸੇ ਦਾ ਔਗਣ ਵੀ ਵੇਖਿਆ ਤੇ ਉਹਨੂੰ ਪਰੇ ਸੁੱਟ ਦਿੰਦੇ, ਔਗਣ ਨਹੀਂ ਗ੍ਰਹਿਣ ਕਰਦੇ, ਗੁਣ ਲੈ ਲੈਂਦੇ ਨੇ ਹੰਸਾਂ ਦੀ ਤਰ੍ਹਾਂ। ਜਿਉਂ ਜਲ ਕਵਲ ਅਲਿਪਤ ਹੈ, ਘਰ ਬਾਰੀ ਗੁਰਸਿੱਖ ਤਿਵਾਹੀ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਪਾਣੀ ਤੋਂ ਅਲਿਪਤ ਹੈ, ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਘਰ ਬਾਰੀ ਗੁਰਸਿੱਖ ਤਿਵਾਹੀ। ਜਿਹੜੇ ਗੁਰਸਿੱਖ ਨੇ ਉਹ ਘਰ ਬਾਰੀ, ਭਾਵ ਗ੍ਰਿਸ਼ਤੀ ਜੀਵਨ ਵਾਲੇ ਹਨ, ਗ੍ਰਿਸ਼ਤ ਜੀਵਨ ਵਿੱਚ ਰਹਿ ਕੇ ਵੀ ਉਹ ਉਦਾਸ, ਇਹਦੇ ਤੋਂ ਨਿਰਲੇਪ ਹੋ ਮਾਇਆ ਤੋਂ, ਤੇ ਸੁਰਤ ਕਰਕੇ ਉੱਚੇ ਉੱਠ ਕੇ ਰਹਿੰਦੇ ਹਨ। ਆਸਾ ਵਿੱਚ ਨਿਰਾਸ ਹੋਏ, ਜੀਵਨ ਮੁਕਤ ਜੁਗਤ ਜੀਵਾਹੀ। ਆਸਾ ਦੇ ਵਿੱਚ ਵੀ ਨਿਰਾਸ ਹੋ ਕੇ ਜੀਵਨ ਮੁਕਤਾਂ ਦੀ ਤਰ੍ਹਾਂ ਜੀਵਨ ਬਤੀਤ ਕਰਦੇ ਹਨ। ਜਿਹੜੇ ਗੁਰਮੁਖ ਜਾਣੇ ਆ, ਉਹ ਸਾਧ ਸੰਗਤ ਗ੍ਰਸਤ ਜੀਵਨ ਤੇ ਸੰਸਾਰ ਜਗਤ ਵਿੱਚ ਰਹਿ ਕੇ ਵੀ ਝੂਠੀਆਂ ਆਸਾਂ, ਪਦਾਰਥਵਾਦ ਦੀਆਂ ਆਸਾਂ, ਦੁਨੀਆਂ ਦੇ ਵਿਸ਼ਿਆਂ ਵਿਕਾਰਾਂ ਦੀਆਂ ਆਸਾਂ, ਤਰ੍ਹਾਂ ਤਰ੍ਹਾਂ ਦੀ ਆਪਣੇ ਮਨ ਦੀ ਪੂਰਤੀ ਦੀਆਂ ਆਸਾਂ, ਇਹ ਆਸ ਆ ਆਸ, ਦੁਨੀਆਂ ਦੇ ਪਦਾਰਥ ਮੰਗਣ ਦੀਆਂ ਆਸਾਂ, ਇਹਨਾਂ ਤੋਂ ਨਿਰਲੇਪ ਨੇ, ਉਹ ਜੀਵਨ ਮੁਕਤ ਨੇ। ਇਹ ਉਹਨਾਂ ਦੇ ਜੀਵਨ ਦੀ ਜੁਗਤ ਹੈ, ਤਰੀਕਾ ਹੈ ਕਿ ਸਾਧ ਸੰਗਤ ਆਸਾ ਮਨਸਾ ਸਗਲ ਤੇ ਅੱਗੇ, ਜਗ ਤੇ ਰਹੇ ਨਿਰਾਸਾ। ਆਸਾ ਵਿੱਚ ਅਤ ਦੁੱਖ ਕਣਾ, ਮਨਮੁਖ ਚਿੱਤ ਲਾਇਆ। ਗੁਰਮੁਖ ਪਏ ਨਿਰਾਸ, ਪਰਮ ਸੁਖ ਪਾਇਆ। ਪਦਾਰਥਵਾਦ ਦੀਆਂ ਆਸਾਂ ਨਹੀਂ, ਜਦੋਂ ਰੱਬ ਦੀ ਗੱਲ ਚੱਲੀ ਉਦੋਂ ਆਸ ਦੀ ਗੱਲ ਆਈ। ਫਿਰ ਕੀ ਆਇਆ? ਆਸ ਪਿਆਸੀ ਫਿਰ ਕਹਿ ਤਾਈ, ਜਿਉਂ ਚਾਤਰਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਜੇ ਉਹਨਾਂ ਦੇ ਅੰਦਰ ਕੋਈ ਆਸ ਹੈ ਤੇ ਪ੍ਰਭੂ ਦੇ ਦਰਸ਼ਨਾਂ ਦੀ ਆਸ ਰੱਖ ਕੇ ਜੀਵਨ ਮੁਕਤ ਹੋ ਜਾਂਦੇ ਨੇ। ਸਾਧ ਸੰਗਤ ਕਿਤ ਮੁਖ ਸਾਲਾਹੀ, ਸਾਧ ਸੰਗਤ ਦੀ ਮਹਿਮਾ ਕਿਹੜੇ ਮੁਖ ਦੇ ਨਾਲ ਸਲਾਈਏ, ਸਾਧ ਸੰਗਤ ਦੀ ਮਹਿਮਾ ਕਿਹੜੇ ਮੂੰਹ ਨਾਲ ਵਰਣਨ ਕਰੀਏ, ਭਾਵ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਗੁਰੂ ਦੀ ਸੰਗਤ ਵਿੱਚ ਆ ਕੇ ਕੀ ਕੁਛ ਮਿਲਦਾ ਹੈ, ਕਿਤਨੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਸਤਿਗੁਰ ਦੇ ਚਰਨਾਂ ਚੋਂ ਪ੍ਰਾਪਤ ਹੁੰਦੀਆਂ ਸਾਧ ਸੰਗਤ ਚ ਆ ਕੇ, ਇਹ ਵਰਣਨ ਹੀ ਨਹੀਂ ਕੀਤਾ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਵਾਰ ਛੇਵੀਂ ਦੀ ਸੋਲਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ, ਕੀ ਕਹਿ ਰਹੇ ਹਨ। ਵਾਹਿਗੁਰੂ ਜੀ ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ, ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸਰਨ ਗੁਰ ਸਿੱਖ ਜੋ ਆਇਆ, ਗੁਰਮੁਖ ਮਾਰਗ ਧੰਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ, ਧੰਨ ਧੰਨ ਸਤਿਗੁਰ ਚਰਨ ਧੰਨ ਧੰਨ ਮਸਤਕ ਗੁਰ ਚਰਨੀ ਲਾਇਆ, ਸਤਿਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ ਪਰਸਨ ਆਇਆ, ਭਾਉ ਭਗਤ ਗੁਰ ਸਿੱਖ ਵਿੱਚ ਹੋਏ ਦਇਆਲ ਗੁਰੂ ਮੂੰਹ ਲਾਇਆ, ਦੁਰਮਤ ਦੂਜਾ ਭਾਉ ਮਿਟਾਇਆ, ਦੁਰਮਤ ਦੂਜਾ ਭਾਉ ਮਿਟਾਇਆ। ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ, ਧੰਨ ਧੰਨ ਹਨ ਸਾਡੇ ਸਤਿਗੁਰੂ ਪੁਰਖ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਧਾਰਨ ਕੀਤਾ ਹੈ, ਨਿਰੰਕਾਰ ਆਕਾਰ ਬਣਾਇਆ, ਭਾਵ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਹੋਰ ਬਚਨ ਬਾਣੀ ਚਾਹੇ ਗੁਰ ਨਾਨਕ ਦੇਵ ਗੋਬਿੰਦ ਰੂਪ, ਪਰਮੇਸ਼ਵਰ ਦਾ ਸਰੂਪ ਨੇ। ਇਸ ਲਈ ਸਾਡੇ ਸਤਿਗੁਰੂ ਧੰਨ ਧੰਨ ਹਨ ਉਹ ਪੁਰਖ, ਧੰਨ ਧੰਨ ਹਨ ਮੇਰਾ ਸਤਿਗੁਰੂ ਸ਼ਹਿਨਸ਼ਾਹ ਜੀ ਜਿਨ੍ਹਾਂ ਨੇ ਨਿਰੰਕਾਰ ਪਰਮਾਤਮਾ ਦਾ ਭਾਵ ਅਕਾਲ ਪੁਰਖ ਦਾ ਸਰੂਪ ਬਣਾਇਆ, ਭਾਵ ਉਹਨਾਂ ਦਾ ਸਰੂਪ ਸੰਸਾਰ ਜਗਤ ਵਿੱਚ ਧਾਰਨ ਕੀਤਾ ਹੈ। ਪਰਮੇਸ਼ਵਰ ਦਾ ਨੂਰ ਹਨ ਮੇਰੇ ਸਤਿਗੁਰੂ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸ਼ਰਨ ਗੁਰ ਸਿੱਖ ਜੋ ਆਇਆ, ਕਹਿਣ ਲੱਗੇ ਸਤਿਗੁਰੂ ਤਾਂ ਧੰਨ ਹੈ ਹੀ, ਧੰਨ ਹਨ ਸਤਿਗੁਰੂ, ਧੰਨ ਹਨ ਸਤਿਗੁਰੂ, ਪਰ ਕਹਿੰਦੇ ਗੁਰੂ ਦਾ ਸਿੱਖ ਵੀ ਧੰਨ ਹੈ ਜੋ ਗੁਰੂ ਦੀ ਸਿੱਖਿਆ ਸੁਣ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਗਿਆ ਹੈ। ਭਾਵ ਵਡਿਆਈ ਗੁਰਸਿੱਖਾਂ ਨੂੰ ਵੀ ਦਿੱਤੀ ਨਾ, ਜਿਹੜੇ ਗੁਰਸਿੱਖ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦੇ ਹਨ ਉਹ ਗੁਰਸਿੱਖ ਵੀ ਧੰਨ, ਗੁਰਸਿੱਖਾਂ ਦਾ ਸਤਿਗੁਰੂ ਵੀ ਧੰਨ। ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਅੱਗੇ ਜਾ ਕੇ ਦਾਸ ਗੁਰੂ ਰਾਮਦਾਸ ਪਾਤਸ਼ਾਹ ਦੀ ਇੱਕ ਬਚਨ ਪੌੜੀ ਸਾਂਝੀ ਕਰੇਗਾ ਜਿਸ ਵਿੱਚ ਗੁਰਸਿੱਖਾਂ ਨੂੰ ਵੀ ਧੰਨ ਧੰਨ ਆਖਿਆ ਹੈ। ਤੋ ਸੁਰਤ ਇਕਾਗਰ ਰੱਖਿਓ, ਕਹਿਣ ਲੱਗੇ ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸ਼ਰਨ ਗੁਰਸਿੱਖ ਜੋ ਆਇਆ, ਉਹ ਗੁਰਸਿੱਖ ਵੀ ਧੰਨ, ਗੁਰੂ ਵੀ ਧੰਨ, ਗੁਰਸਿੱਖ ਇਸ ਕਰਕੇ ਧੰਨ ਜਿਹੜਾ ਚੱਲ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਸ਼ਬਦ ਨਾਮ ਦੀ ਕਮਾਈ ਕਰਨ ਵਾਸਤੇ ਆਇਆ ਹੈ। ਗੁਰਮੁਖ ਮਾਰਗ ਧੰਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ, ਗੁਰਮੁਖਾਂ ਦਾ ਰਸਤਾ ਵੀ ਧੰਨ ਹੈ। ਵਾਹ ਵਾਹ, ਕੈਸੀ ਕਮਾਲ ਦੀ ਬਾਤ, ਗੁਰੂ ਵੀ ਧੰਨ, ਪਰਮਾਤਮਾ ਵੀ ਧੰਨ, ਗੁਰੂ ਦੇ ਸਿੱਖ ਵੀ ਧੰਨ, ਗੁਰੂ ਦੀ ਸਾਧ ਸੰਗਤ ਵੀ ਧੰਨ। ਕਹਿੰਦੇ ਜਿਹੜਾ ਗੁਰੂ ਨੇ ਰਸਤਾ ਦੱਸਿਆ, ਗੁਰਮੁਖ ਜਿਹੜੇ ਰਸਤੇ ਤੇ ਚੱਲਦੇ ਉਹ ਰਸਤਾ ਵੀ ਧੰਨ ਹੈ, ਗੁਰਮੁਖ ਮਾਰਗ ਧੰਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ, ਜਿਨ੍ਹਾਂ ਨੇ ਸਾਧ ਸੰਗਤ ਨਾਲ ਮਿਲ ਕੇ ਇਹ ਰਸਤਾ ਇਹ ਸੰਗ ਤੋਰਿਆ ਹੈ, ਇਹ ਗੁਰਮੁਖ ਗਾਡੀ ਰਾਹ ਚਲਾਇਆ ਜਿਹੜਾ। ਕਹਿਣ ਲੱਗੇ ਉਹ ਰਸਤਾ ਵੀ ਧੰਨ ਹੈ ਜਿਹੜੇ ਰਸਤੇ ਤੇ ਗੁਰਮੁਖ ਜਨ ਗੁਰਮਤ ਮਾਰਗ ਦੇ ਉੱਤੇ ਚੱਲ ਰਹੇ ਨੇ। ਧੰਨ ਧੰਨ ਸਤਿਗੁਰ ਚਰਨ ਧੰਨ ਮਸਤਕ ਗੁਰ ਚਰਨੀ ਲਾਇਆ, ਧੰਨ ਧੰਨ ਹਨ ਸਤਿਗੁਰਾਂ ਦੇ ਚਰਨ ਤੇ ਧੰਨ ਹੈ ਉਹ ਮੱਥਾ ਜੋ ਗੁਰਾਂ ਦੇ ਚਰਨੀ ਲੱਗਾ ਹੈ, ਭਾਵ ਜਿਹੜਾ ਮਸਤਕ ਸਤਿਗੁਰੂ ਦੇ ਚਰਨੀ ਲੱਗਾ ਹੋਇਆ ਉਹ ਮਸਤਕ ਵੀ ਧੰਨ ਤੇ ਗੁਰੂ ਦੇ ਚਰਨ ਵੀ ਧੰਨ, ਗੁਰੂ ਦੇ ਚਰਨ ਧੰਨ ਹਨ, ਇਸ ਲਈ ਉਹਨਾਂ ਚਰਨਾਂ ਨਾਲ ਸਿੱਖ ਦਾ ਮੱਥਾ ਲੱਗ ਕੇ ਵੀ ਉਹ ਮੱਥਾ ਵੀ ਧੰਨ ਹੋ ਗਿਆ। ਸਤਿਗੁਰ ਦਰਸ਼ਨ ਧੰਨ ਹੈ ਧੰਨ ਧੰਨ ਗੁਰ ਸਿੱਖ ਪਰਸਨ ਆਇਆ, ਸਤਿਗੁਰਾਂ ਦਾ ਦਰਸ਼ਨ ਵੀ ਧੰਨ ਹੈ, ਧੰਨ ਧੰਨ ਹਨ ਉਹ ਗੁਰਸਿੱਖ ਜੋ ਗੁਰੂ ਦਾ ਦਰਸ਼ਨ ਦੇਖਣ ਵਾਸਤੇ ਆਏ ਹਨ। ਭਾਉ ਭਗਤ ਗੁਰਸਿੱਖ ਵਿੱਚ ਹੋਏ ਦਇਆਲ ਗੁਰੂ ਮੂੰਹ ਲਾਇਆ, ਭਾਉ ਭਗਤ ਭਾਵ ਹੈ ਪ੍ਰੇਮਾ ਭਗਤੀ, ਗੁਰਸਿੱਖਾਂ ਦੇ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਗੁਰਸਿੱਖ ਆਪਣੇ ਮਾਲਕ ਨਾਲ ਪਿਆਰ ਵੀ ਕਰਦਾ ਭਾਵ ਪ੍ਰੇਮ ਵੀ ਕਰਦਾ ਤੇ ਪ੍ਰੇਮ ਵਿੱਚ ਭਿੱਜ ਕੇ ਹੀ ਉਹ ਭਗਤੀ ਚ ਜੁੜਿਆ ਹੈ। ਉਸ ਨੂੰ ਦਿਆਲੂ ਹੋ ਕੇ ਗੁਰੂ ਆਪਣੇ ਮੂੰਹ ਲਾਉਂਦੇ ਹਨ। ਗੁਰੂ ਮੂੰਹ ਲਾਇਆ ਦਾ ਮਤਲਬ ਆਪਣੇ ਮੁੱਖ ਤੋਂ ਵਾਹਿਗੁਰੂ ਮੰਤਰ ਦਾ ਜਾਪ, ਆਪਣੀ ਸਿੱਖਿਆ ਰੂਪੀ ਮੰਤਰ, ਸ਼ਬਦ ਰੂਪੀ ਮੰਤਰ ਆਪਣੇ ਗੁਰਸਿੱਖ ਨੂੰ ਦਿੰਦੇ ਹਨ। ਗੁਰਸਿੱਖ ਦੇ ਅੰਦਰ ਪ੍ਰੇਮਾ ਭਗਤੀ ਹੈ ਤੇ ਗੁਰੂ ਉਹਨਾਂ ਤੇ ਦਿਆਲੂ ਹੁੰਦਾ ਹੈ। ਦੁਰਮਤ ਦੂਜਾ ਭਾਉ ਮਿਟਾਇਆ, ਗੁਰਸਿੱਖਾਂ ਦੇ ਅੰਦਰੋਂ ਫਿਰ ਦੁਰਮਤ ਭੈੜੀ ਮਤ ਦਾ ਨਾਸ਼ ਹੋ ਜਾਂਦਾ ਹੈ। ਦੂਜਾ ਭਾਉ ਪਰਮੇਸ਼ਰ ਦੇ ਪ੍ਰੇਮ ਤੋਂ ਛੱਡ ਕੇ ਜਿਹੜਾ ਮਾਇਆ ਦਾ ਪਿਆਰ ਹੈ, ਭਾਵ ਉਹਨਾਂ ਦਾ ਰੱਬ ਨਾਲ ਹੀ ਪਿਆਰ ਹੈ, ਦੂਜਾ ਭਾਉ ਮਾਇਆ ਤੇ ਪਦਾਰਥਾਂ ਦੇ ਪਿਆਰ ਤੋਂ ਉੱਤੇ ਉੱਠ ਖਲੋਂਦੇ ਨੇ। ਇਹ ਸਤਿਗੁਰੂ ਨੇ ਉਹਨਾਂ ਦੇ ਅੰਦਰੋਂ ਭਾਵਨਾ ਹੀ ਮਿਟਾ ਦਿੱਤੀ ਹੈ ਕਿ ਪਦਾਰਥਾਂ ਦੇ ਨਾਲ ਪਿਆਰ ਕਰਨਾ ਹੈ, ਭੈੜੀ ਮਤ ਦਾ ਨਾਸ਼ ਹੋ ਗਿਆ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰਸਿੱਖ ਕਹੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਭਾਵ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਨਾਮ ਸਿਮਰਨ ਵਿੱਚ ਜੁੜ ਕੇ ਆਨੰਦ ਪ੍ਰਾਪਤ ਕਰਨ ਵਾਲੇ ਤੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਵਾਲੇ ਗੁਰਸਿੱਖ ਵੀ ਧੰਨ ਹਨ। ਗੁਰੂ ਤੇ ਧੰਨ ਹੈ ਹੀ, ਵਾਹਿਗੁਰੂ ਅਕਾਲ ਪੁਰਖ ਤੇ ਹੈ ਹੀ ਧੰਨ, ਮੇਰਾ ਸਤਿਗੁਰ ਵੀ ਧੰਨ ਧੰਨ, ਪਰ ਜਿਹੜੇ ਗੁਰਸਿੱਖ ਚਰਨ ਸ਼ਰਨ ਆ ਗਏ ਉਹ ਗੁਰਸਿੱਖ ਵੀ ਧੰਨਤਾ ਦੇ ਯੋਗ, ਸਲਾਹੁਣ ਯੋਗ ਜੀਵਨ ਵਾਲੇ ਬਣ ਗਏ, ਕਿਉਂਕਿ ਉਹਨਾਂ ਦੇ ਹਿਰਦੇ ਚ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਵਸ ਗਈ। ਆਪ ਵੀ ਤਰੇ ਤੇ ਕਈਆਂ ਨੂੰ ਉਹਨਾਂ ਨੇ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਕਿਉਂਕਿ ਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਦੇ ਅੰਦਰੋਂ ਦੁਰਮਤ ਦੂਜਾ ਭਾਉ ਮਿਟਾਇਆ, ਦੂਜਾ ਭਾਉ ਮੁੱਕ ਗਿਆ ਉਹਨਾਂ ਦੇ ਅੰਦਰੋਂ, ਭੈੜੀ ਮਤ ਦਾ ਨਾਸ਼ ਹੋ ਕੇ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ।